परम सत्कार जो सतगुरु की साजीन वाली साध संगत जी हो वाहेगुरु जी का खालसा वाहेगुरु जी की सतगुरु। इसे विद्वान का कथन है छा में बांधू छा है जिंदगी पर असल में अंदर ता है जिंदगी। एवं छा के वांगू कहते ने छा है जिंदगी पर असल में अंदर ता है जिंदगी। बई मर के भी जिंदा ना है जिंदगी उस जिंदगी का ना है। दुनिया में हर मनुख आता है और संसार की यात्रा समाप्त करके तुर जाता है और इस धरती के तख्ते उत्ते कदे कदे मरदे मुजाहिद पैदा होते हैं। लोग इन्हां दीआं वारां गाउंदे ने। मनुखां दीआं कई किस्मां ने। आ जिहड़ा साडा आम भाईचारा है साडे मुतलक महाराज गुरबाणी विच लिखदे ने कहते ने खाना पीना हसना सौना विसर गया है मरना। और भी मनुखी ने जिन्हों का इन्ना ही कर्तव्य के खाना पीना हसना सौना और विसर गया है मरना। हजूर कहते खसम विसार कुआरी कीनी और नहीं जानते कि दृढ़ जीवन नहीं है। एक और पार्टी मनुखा की खाते हो ही नहीं पीते भी ने हसते ने सौते सब तो ज्यादा ने पर एक और प्रोग्राम उन्होंने होंगे किसी की निंदा करी जानी किसी की चुगली करनी किसी नाल गैर करना विरोध करना ईर्षा करनी कीना करना सारा करी जाना। ਉਹ ਕਹਿੰਦੇ ਨੇ ਕੋਈ ਸਾਡਾ ਭਲਾ ਹੋਵੇ ਜਾਂ ਨਾ ਹੋਵੇ ਗੁਆਂਢੀਆਂ ਦਾ ਕੰਡਾ ਕੱਢ ਕੇ ਛੱਡ ਉਹ ਵੀ ਬੰਦੇ ਹੀ ਨੇ। ਪਰ ਜਿਹੜੇ ਤੀਸਰੀ ਕਿਸਮ ਦੇ ਮਨੁੱਖ ਨੇ ਉਹ ਖਾ ਕੇ ਪੀ ਕੇ ਹੱਸ ਕੇ ਸੌ ਕੇ ਟਾਈਮ ਕੱਢਦੇ ਉਹ ਕੁਝ ਦੇਸ਼ ਵਾਸਤੇ ਸੋਚਦੇ ਨੇ ਕੁਝ ਕੌਮ ਵਾਸਤੇ ਸੋਚਦੇ ਨੇ ਕੁਝ ਧਰਮ ਵਾਸਤੇ ਨੇਕੀ ਵਾਸਤੇ ਸੱਚ ਵਾਸਤੇ ਪਰਉਪਕਾਰ ਵਾਸਤੇ ਕਰਦੇ ਨੇ ਤੇ ਲੋਕ ਉਹਨਾਂ ਦੀਆਂ ਵਾਰਾਂ ਲਾਉਂਦੇ ਨੇ। ਪਰ ਬਈ ਜਿਹੜੇ ਚੌਥੇ ਦਰਜੇ ਦੇ ਮਹਾਨ ਪੁਰਖ ਹੁੰਦੇ ਨੇ ਜਿਵੇਂ ਸਤਿਗੁਰੂ ਨਾਨਕ ਦੇਵ ਜੀ ਸਤਿਗੁਰੂ ਅਰਜਨ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹ ਮਹਾਂਪੁਰਖ ਮਨੁੱਖਤਾ ਦੀ ਕਲਿਆਣ ਵਾਸਤੇ ਦੁਨੀਆਂ ਵਿੱਚ ਆਉਂਦੇ ਨੇ। ਲੋਕ ਉਹਨਾਂ ਨੂੰ ਗੁਰੂ ਕਹਿੰਦੇ ਕੋਈ ਉਹਨਾਂ ਨੂੰ ਪੀਰ ਕਹਿੰਦਾ ਕੋਈ ਪੈਗੰਬਰ ਕਹਿੰਦਾ ਕੋਈ ਗੌਸ ਕਹਿੰਦਾ ਕੋਈ ਕੁਤਬ ਕਹਿੰਦਾ ਕੋਈ ਉਨਿਆਹ ਕਹਿੰਦਾ ਕੋਈ ਰਹਿਬਰ ਕਹਿੰਦਾ ਕੋਈ ਜੀਨਸ ਕਹਿੰਦਾ ਕੋਈ ਰਿਫਾਰਮਰ ਕਹਿੰਦਾ ਕੋਈ ਸੰਤ ਕਹਿੰਦਾ ਕੋਈ ਉਹਨਾਂ ਨੂੰ ਅਵਤਾਰ ਕਹਿੰਦਾ ਉਹਨਾਂ ਨੂੰ ਜੋ ਵੀ ਕਹਿ ਦਈਏ ਸੱਚ ਹੈ। ਸਿਖਰ ਚੱਲ ਰਿਹਾ ਸੀ ਵਾਦੀਏ ਕੋਲਾਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਤਿਗੁਰੂ ਰਾਮਦਾਸ ਨੇ ਪ੍ਰੀਖਿਆ ਲਈ ਸਤਿਗੁਰੂ ਅਰਜਨ ਦੇਵ ਜੀ ਪਾਸ ਨਿਕਲੇ ਭਾਦਰੋਂ ਸੁਦੀ 2 ਸੰਮਤ 1638 ਮਿਤਰਮੀ ਵਾਲੇ ਦਿਨ ਗੁਰੂ ਅਰਜਨ ਦੇਵ ਗੁਰਗੱਦੀ ਉੱਤੇ ਬਿਠਾ ਦਿੱਤੇ ਗਏ। ਆਵਾਜ਼ ਆਈ ਅਸ਼ਟ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ। ਭੱਟ ਕਹਿੰਦੇ ਨੇ ਜਬ ਲਓ ਨਹੀਂ ਭਾਗ ਲਲਾ ਉਦੈ ਤਬ ਲਓ ਭਰਮਦੇ ਫਿਰਦੇ ਬਹੁਤ ਆਇਓ। ਕਲ ਕੋ ਸਮੁੰਦਰ ਮੇ ਪੂਛੇ ਕਬਹੂ ਮਿਠੈ ਨਹੀਂ ਰੇ ਪਛਤਾਇਓ। ਸਤ ਵਿਚਾਰ ਜਹੈ ਪੱਥਰਾ ਜਗ ਕਾਰਨ ਕੋ ਅਵਤਾਰ ਬਣਾਇਓ। ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਤ ਜੋਰ ਗਰਭ ਨਹੀਂ ਆਇਓ। ਅੰਤਰ ਪਾਪ ਦੇਵ ਸਭੈ ਮਸੁੰਦਰ ਮਹਾਸ਼ਿਵ ਜੋਗ ਕਰੀ ਹੁਣ ਦੇਸ ਪ੍ਰਿੰਸ ਵਿਚਾਰ ਰਹੇ ਹੋ ਹਰ ਜਾਗ ਨੂੰ ਛਾਡੋ ਏਕ ਧਰੀ ਮੱਥਾ ਜਿਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗਤਾ। ਰਹਿਣ ਸਾਂ। ਗੁਰੂ ਅਰਜਨ ਦੇਵ ਜੀ ਗੁਰਗੱਦੀ ਉੱਤੇ ਬੈਠੇ, ਪ੍ਰਿਥੀ ਚੰਦ ਨੇ ਅਕਬਰ ਦੇ ਦਰਬਾਰ ਵਿੱਚ ਦਾਅਵਾ ਕਰ ਦਿੱਤਾ, ਕਹਿਣ ਲੱਗਾ ਵੱਡਾ ਪੁੱਤਰ ਮੈਂ ਹਾਂ, ਗੱਦੀ ਦਾ ਅਧਿਕਾਰ ਮੇਰਾ ਹੈ। ਬਾਦਸ਼ਾਹ ਦੇ ਦਰਬਾਰ ਨੂੰ ਬਹਿਸ ਚੱਲੀ, ਵਜ਼ੀਰ ਖਾਂ ਵਰਗੇ ਨੇਕ ਵਜ਼ੀਰਾਂ ਨੇ ਬਾਦਸ਼ਾਹ ਨੂੰ ਰਾਇ ਦਿੱਤੀ। ਉਹਨਾਂ ਕਿਹਾ ਅਕਬਰਾਂ ਨੂੰ, ਅਗਰ ਪੁੱਤਰ ਦਾ ਹੱਕ ਬਣਦਾ ਹੁੰਦਾ ਤੇ ਗੁਰੂ ਨਾਨਕ ਦੀ ਗੱਡੀ ਉੱਤੇ ਬਾਬਾ ਸ੍ਰੀ ਚੰਦ ਬਹਿੰਦਾ, ਅਗਰ ਪੁੱਤਰ ਦਾ ਹੱਕ ਬਣਦਾ ਹੁੰਦਾ ਤੇ ਗੁਰੂ ਅੰਗਦ ਦੇਵ ਦੀ ਗੱਡੀ ਤੇ ਬਾਬਾ ਚਾਚੂ ਬਹਿੰਦਾ, ਅਗਰ ਪੁੱਤਰ ਦਾ ਹੀ ਹੱਕ ਹੁੰਦਾ ਤੇ ਗੁਰੂ ਅਮਰਦਾਸ ਦੀ ਗੱਡੀ ਉੱਤੇ ਬਾਬਾ ਮੋਹਨ ਬਹਿੰਦਾ, ਅਗਰ ਪੁੱਤਰ ਦਾ ਹੀ ਹੱਕ ਹੁੰਦਾ ਦੁਨੀਆਂ ਵਿੱਚ ਸੇਵਾ ਨੂੰ ਮਹੱਤਤਾ ਕਿਵੇਂ ਮਿਲਦੀ। ਅਸਲੀਅਤ ਇਹ ਆ ਕਿ ਗੁਰੂ ਨਾਨਕ ਦੀ ਗੱਡੀ ਲੈ ਗਿਆ ਭਾਈ ਲੈਣ ਸੇਵਾ ਕਰਨ, ਗੁਰੂ ਅੰਗਦ ਦੇਵ ਤੋਂ ਗੱਡੀ ਲੈ ਗਿਆ ਬਾਬਾ ਅਮਰਦਾਸ, ਬਾਬੇ ਅਮਰਦਾਸ ਤੋਂ ਗੱਡੀ ਲੈ ਗਿਆ ਸੇਵਾ ਕਰਕੇ ਭਾਈ ਜੇਠਾ, ਤੇ ਭਾਈ ਜੇਠੇ ਤੋਂ ਗੁਰੂ ਰਾਮਦਾਸ ਤੋਂ ਸੇਵਾ ਕਰਕੇ ਗੱਡੀ ਲੈ ਲਈਏ ਅਰਜਨ ਦੇਵ ਜੀ। ਬਾਦਸ਼ਾਹ ਨੇ ਪ੍ਰਿਥੀ ਚੰਦ ਦਾ ਦਾਅਵਾ ਖਾਰਜ ਕਰ ਦਿੱਤਾ। ਗੁਰੂ ਅਰਜਨ ਦੇਵ ਨੇ ਉਸਾਰੂ ਪ੍ਰੋਗਰਾਮ ਸ਼ੁਰੂ ਕਰ ਦਿੱਤਾ। ਉਹਨਾਂ ਨੇ ਸੰਮਤ 1643 ਵਿਕਰਮੀ ਵਿੱਚ ਗੁਰਦੁਆਰਾ ਸ੍ਰੀ ਸੰਤੋਖ ਸਰ ਬਣਵਾਇਆ, ਇੱਕ ਸ਼ਾਨਦਾਰ ਸਰੋਵਰ ਉਲੀਕਿਆ। ਕਹਿੰਦੇ ਨੇ ਜਦੋਂ ਸਰੋਵਰ ਟੁੱਟਣ ਲੱਗੇ ਹੇਠੋਂ ਇੱਕ ਗੁਫਾ ਨਿਕਲੀ, ਗੁਫਾ ਨੂੰ ਖੋਦੇ ਗਏ ਖੋਦੇ ਗਏ, ਦਰਵਾਜ਼ੇ ਮੋਹਰੇ ਇੱਕ ਸਿਰਾ ਸੀ ਪਾਸੇ ਹਟਾਈ, ਕੀ ਵੇਖਿਆ ਅੰਦਰ ਇੱਕ ਰਿਸ਼ੀ ਸਮਾਧੀ ਲਾ ਕੇ ਬੈਠਾ। ਮਹਾਰਾਜ ਨੇ ਕਿਹਾ ਇਸ ਨੂੰ ਰੂਮ ਤੋਂ ਲਪੇਟ ਕੇ ਬਾਹਰ ਲਿਆਓ, ਇਹਦੀਆਂ ਤਲੀਆਂ ਝੱਸ ਕੇ ਪ੍ਰਾਣ ਦਸਵੇਂ ਦੁਆਰ ਤੋਂ ਉਤਾਰੋ। ਜਦੋਂ ਪ੍ਰਾਣ ਉਤਰੇ ਇਸ ਰਿਸ਼ੀ ਨੇ ਦੱਸਿਆ ਕਿ ਮੈਂ 33 ਯੁੱਗ ਦਾ ਸਮਾਧੀ ਲਾ ਕੇ ਬੈਠਾ, ਮੈਨੂੰ ਭਗਵਾਨ ਰਾਮ ਚੰਦਰ ਨੇ ਕਿਹਾ ਸੀ ਕਿ ਤੇਰੀ ਕਲਿਆਣ ਕਲਯੁਗ ਵਿੱਚ ਗੁਰੂ ਨਾਨਕ ਦਾ ਪੰਜਵਾਂ ਜਾਮਾ ਕਰੇਗਾ। ਸਿੱਖਾਂ ਨੇ ਕਿਹਾ ਕਿ ਧੰਨ ਭਾਗ ਨੇ, ਇਹੋ ਹੀ ਨੇ ਗੁਰੂ ਅਰਜਨ ਦੇਵ, ਗੁਰੂ ਨਾਨਕ ਦਾ ਪੰਜਵਾਂ ਜਾਮਾ। ਮਹਾਰਾਜ ਨੇ ਉਪਦੇਸ਼ ਦਿੱਤਾ, ਉਸ ਰਿਸ਼ੀ ਦੀ ਕਲਿਆਣ ਹੋ ਗਈ, ਉਹਦੇ ਨਾਮ ਤੇ ਸਰੋਵਰ ਦਾ ਨਾਂ ਰੱਖਿਆ ਸੰਤੋਖ ਸਰ। ਅੰਮ੍ਰਿਤਸਰ ਸ਼ਹਿਰ ਦੀ ਮੋਹਰੀ ਕੱਢੀ ਸੀ ਗੁਰੂ ਰਾਮਦਾਸ ਨੇ, ਸਰੋਵਰ ਦਾ ਟੱਪਾ ਵੀ ਲਾਇਆ ਸੀ ਗੁਰੂ ਰਾਮਦਾਸ ਨੇ, ਪਰ ਉਹ ਵੀ ਕਾਰ ਸੇਵਾ ਕਰਵਾਈ ਗੁਰੂ ਅਰਜਨ ਦੇਵ ਨੇ। ਤੇ ਜਦੋਂ ਕਾਰ ਸੇਵਾ ਸ਼ੁਰੂ ਹੋਈ, ਅਕਾਲ ਪੁਰਖ ਨੇ ਆਪ ਸਰਗੁਣ ਸਰੂਪ ਧਾਰ ਕੇ ਟੋਕਰੀ ਚੁੱਕੀ। ਮਹਾਰਾਜ ਨੇ ਬਾਣੀ ਵਿੱਚ ਸ਼ਬਦ ਲਿਖਿਆ, ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ। ਹਜ਼ੂਰ ਨੇ ਕਿਹਾ ਧਰਤ ਸੁਹਾਵੀ ਤੇਰਾ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ। ਦੂਰ ਦੂਰ ਤੋਂ ਸੰਗਤਾਂ ਆਈਆਂ, ਹਰ ਮੰਦਰ ਸਾਹਿਬ ਦੀ ਕਾਰ ਸੇਵਾ ਸ਼ੁਰੂ ਹੋਈ। ਹੁਣ ਵੀ ਜਦੋਂ ਪਿੱਛੇ ਜੇ ਕਾਰ ਸੇਵਾ ਹੋਈ ਹੈ, ਲੋਕ ਇੰਗਲੈਂਡ ਤੋਂ ਗਏ, ਲੋਕ ਅਮਰੀਕਾ ਤੋਂ ਗਏ, ਕੈਨੇਡਾ ਤੋਂ ਗਏ, ਦੂਰ ਦੂਰ ਤੋਂ ਕਾਬਲ ਈਰਾਨ ਤੱਕ ਲੋਕਾਂ ਨੇ ਆ ਕੇ ਸਿਰ ਤੇ ਟੋਕਰੀਆਂ ਲਾਈਆਂ। ਔਰ ਉੱਥੇ ਟਾਈਮ ਨਹੀਂ ਸੀ ਮਿਲਦਾ, ਸੇਵਾ ਦਾ ਵਕਤ ਨਹੀਂ ਸੀ ਮਿਲਦਾ, 24 ਘੰਟੇ ਸੇਵਾ ਚੱਲਦੀ ਸੀ। ਰੇਸ਼ਮੀ ਸੂਟ ਪਾ ਕੇ ਬੀਬੀਆਂ ਸਿਰ ਤੇ ਗਾਰਾ ਟੋਕਦੀਆਂ ਸਨ, ਰੋਗੀਆਂ ਦੇ ਰੋਗ ਕੱਟੇ ਗਏ, ਪਾਪੀਆਂ ਦੇ ਪਾਪ ਕੱਟੇ ਗਏ, ਜਨਮਾਂ ਜਨਮਾਂ ਦੇ ਰੋਗਾਂ ਦਾ ਨਾਸ਼ ਹੋ ਗਿਆ। ਧੰਨ ਗੁਰੂ ਰਾਮਦਾਸ ਦੀ ਆਵਾਜ਼ ਆ ਰਹੀ ਸੀ, ਕਹਿੰਦੇ ਨੇ ਜਦੋਂ ਸਰੋਵਰ ਮੁਕੰਮਲ ਹੋ ਗਿਆ, ਸਰੋਵਰ ਦੇ ਵਿੱਚ ਕਾਰ ਹਰ ਮੰਦਰ ਸਾਹਿਬ ਦੀ ਨੀਂਹ ਰੱਖੀ ਗਈ। ਜਦੋਂ ਨੀਂਹ ਰੱਖਣ ਦਾ ਸਵਾਲ ਪੈਦਾ ਹੋਇਆ ਕਿ ਨੀਂਹ ਕੌਣ ਰੱਖੇ, ਕੋਈ ਆਖੇ ਜੀ ਗੁਰੂ ਅਰਜਨ ਦੇਵ ਜੀ ਰੱਖਣਗੇ, ਕੋਈ ਕਵੇ ਭਾਈ ਗੁਰਦਾਸ ਜੀ ਰੱਖਣਗੇ, ਕੋਈ ਕਵੇ ਬਾਬੇ ਬੁੱਢੇ ਵਰਗੇ ਬ੍ਰਹਮ ਗਿਆਨੀ ਰੱਖਣਗੇ। ਗੁਰੂ ਅਰਜਨ ਦੇਵ ਨੂੰ ਪੁੱਛਿਆ ਗਿਆ, ਮਹਾਰਾਜ ਹਰ ਮੰਦਰ ਸਾਹਿਬ ਦੀ ਨੀਂਹ ਕੌਣ ਰੱਖੇਗਾ? ਤੇ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਦਰਵੇਸ਼ਾਂ ਦੀ ਯਾਦਾਂ ਬਣਨੀ ਹੈ, ਇਹਦੀ ਨੀਂਹ ਸਾਡਾ ਯਾਰ ਮੁਸਲਮਾਨ ਫਕੀਰ ਸਾਈ ਮੀਆਂ ਮੀਰ ਰੱਖੇ। ਕਿਤਨੀ ਵਿਸ਼ਾਲ ਆਤਮਾ ਹੈ, ਸਿੱਖਾਂ ਦੇ ਸਭ ਤੋਂ ਕੇਂਦਰੀ ਹਰ ਮੰਦਰ ਦੀ ਨੀਂਹ ਇੱਕ
مسلمان کو رکھائی گئی. معاف کرنا اج مذہب کے نام سے چھڑیاں چل دیا اور آپ والوں کو مسلمان سے بو آتی ہے, اہل اسلام کو بھگوان سے بو آتی ہے. اور کس کو خوش ہے کرے خدمت انسان جب انسان کو انسان سے بو آتی ہے. بندہ بندے کو نفرت کر دیا, منک منک لوگ کر رہے ہیں, لیکن گرو ارجن دیو جی کی پوتر آتما نے یہ سن سنیا کہ مانس کی ذات سب ایک ہے پہچان وہ. گرو گوبند سنگھ جی مہاراج کہتے ہیں دنیا کے لوگ منک کی ذات کیول منک. ابھی جی کسی سکول کارج کی نیح رکھنی ہوے ابھی کہنے کسی منسٹر کو سدو ادھاٹن کر کے مطلب یہ ہوا کہ دس بھی 40,000 روپیہ دے جائے گا. وہ پاوے ادھاٹن کرنا آیا ادھاٹن ہی کر کے پھر کہتے سجنا ضرور. سائی میاں پیر کہڑا منسٹر لگا سی سارا کدے کدائی موقع ملیا انہیں جی سی پدری ایک فری یا اللہ کہہ کے رکھ مستریاں نے پتا ہے یہ ہر کام کنیاں چ کرتے ہیں. مستری نے ویکیا بھی ایک کنیاں چ نہیں آئی انہیں مار کے سٹ تھوڑی جی سی کر لی ایک ہل گئی تو گرو ارجن دیو ہٹ کے کہن لگے مستری صاحب جس فقیر نے نی رکھی سی
کرتارپور. گرو ارجن دیو
دی سیوا کروائی جتھے 1922 وچ اکالیاں نے ستیا گرہ کیتا سی وہ گردوارا بھی گرو ارجن دیو نے تعمیر کروایا ہے. دھرم استھان بن دیں گے. سب تو وڈا کام یہ کیتا شری گرو گرنتھ صاحب جی کی پوتر بھیڑ 1430 صفحے کی بھیڑ مکمل کیتی. راتاں نوں ترتیب دتی, شلوکاں نوں ترتیب دتی, پاوڑیاں نوں ترتیب دتی, شاندار گرنتھ مکمل کیتا. بہادروں سدھی 1661 بکرمی والے دن ہر مندر صاحب نے پرکاش کر دیتا گیا. دھواں پی گئی سارے ہندوستان وچ. میرے دیش کے پنڈت اور مولوی تل ملا اٹھے. بادشاہ جہانگیر کو چگلیاں لگیاں. اکبر جنہ چر جیوندا رہا. اکبر کی نیتی کچھ ہور قسم دی سی, جہانگیر دی نیتی ہور قسم دی سی. ویسے کے وچوں ویکھیے تے اکبر بڑا خطرناک سی, کیونکہ اکبر اتوں میل ملاپ رکھدا سی, وچوں چھری چلاؤندا سی, نارے تے ہندوؤں دے مندراں تے جا کے بھی سونے دے کھمبے چڑھاؤندا سی. ابیبیاں کئی گیت گاؤندیاں نے ننگے ننگے پیری دیواں اکبر آیا سونے دا چھتر چڑھایا, اور راجپوتاں نے خوشی بچا کے انہوں کڑیاں دے ڈولے دیتے, لڑکیاں دے ڈولے دیتے. اکبر گوئندوال بھی آیا, گرو صاحب نے بھی متھا دے کے سکھاں بھی انہوں خوش کیتا. بنال نے ایک نواں مذہب بنایا دین الہی, پر وہ کامیاب نہ ہو سکیا. اکبر نے 49 راج کیتا. جہاں ویر بچارا بڈا ہوں جا سی, وہ کہنا سی بھی کدو میرا پیو مرے تے کدو میں بادشاہ بنا. وہ سکھا سکھ دیا بھی مسا مسا اکبر مریا. 24 اکتوبر 1605 عیسوی ہندوستان کا بادشاہ جہاں ویر بنیا. اجے بچارا کدی اتنے بیٹھا ہی سی تے دیش کے حالات بگڑ گئے. ادھر گرو ارجن دیو جی کی لہر 16 تے پہنچ گئی. پنڈت بھی دشمن بن گئے, مولوی بھی دشمن بن گئے, ودوان بھی ایرخا کر لگ پائے, پرتھی چند بھی سارے انہوں ماریا ایرخا کر رہا سی. تے جب گھر بھی نکل جائے باہر بھی نکل جائے حالات خراب ہو جاتے. ایک ہور ورودی نال رل گیا. وہ کون سی؟ دیوان چندو لال. وہ کہا تھا کسا سی؟ وہ ہیگا سی پنجاب دے رہن والا, دلی نوکری کرتا سی. وہی لڑکی مٹیار ہوئی. ایک دن پروت سد کے کہنے لگا میری لڑکی واسطے کچھ چنگا جا وار تلاش کرو. لاکی دلیوں تو سارا پنجاب لب دے آئے, ویندے آئے. وہ جب امرتسر آئے تو گرو ارجن دیو جا صاحب دادا ہر گوبند صاحب انہوں پسند آ گیا. کہتے منڈا سونا سنکھا ہے, جوان ہے, گھر میں مایا بڑی بے بہا ہے. انہیں بےنتی کی تھی کہ لڑکا سارے پسند ہے, ٹھاکے کا روپیہ رکھ دینا, اسی شگن لے کے آئے. پسند کر کے دلی کو چلے گئے. جب جا کے دیوان چندو لال دسی گل, کہتے دیوان صاحب منڈا اتنا سونا پسند آیا ہے, سونا سنکھا جوان اچا لما چہرے کے لائی مور, گھر میں مایا لکھان روپئے بے بہا, کڑی رات کرے گی, کڑی سے ساری دنیا وہ نمسکار کرے گی. چندو لال کہہ منہ بولن سے سہی کتنے رشتہ کرائے گے. کہتے گرو ارجن دیو جی کا صاحب دادا ہر گوبند صاحب سوچی تھکری امرتسر پنجاب ایسی سن کے چندو لال نے مارے مسے کے ہاتھ. کہتے ہو نکمیوں آخر ہے تو فقیر ہی ہے نا, لوگ پیسہ پیسہ مسا ٹیکتے ہیں. اور کتنے میں کتنے ہو تھی کہ تمہارے لیے موری بلا آئے نے ہم کار بچا کے چندو نے گرو کر دی شان کے خلاف کیوں آخیا.
Thank you.
ਕਿਸੇ ਸਿੱਖ ਨੇ ਸੁਣ ਲਈ। ਉਹਨੇ ਜਾ ਕੇ ਸੰਗਤ ਵਿੱਚ ਗੱਲ ਕਹਿ ਦਿੱਤੀ, ਸਾਰੀ ਸੰਗਤ ਨੇ ਇੱਕ ਮੀਟਿੰਗ ਕੀਤੀ, ਉਸੇ ਵੇਲੇ ਰੁੱਕਾ ਲਿਖਿਆ, ਪੱਤਰ ਲਿਖਿਆ, ਅੰਮ੍ਰਿਤਸਰ ਨੂੰ ਸਿੱਖ ਤੋੜ ਦਿੱਤਾ। ਉਹਦੇ ਉੱਤੇ ਲਿਖਿਆ, ਸੱਚੇ ਪਾਤਸ਼ਾਹ ਦਿੱਲੀ ਦੀਆਂ ਸੰਗਤਾਂ ਦੀ ਬੇਨਤੀ ਹੈ, ਦੀਵਾਨ ਚੰਦੂ ਲਾਲ ਦੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ। ਇਸ ਹੰਕਾਰੀ ਨੇ ਗੁਰੂ ਨਾਨਕ ਦੇ ਘਰ ਨੂੰ ਮੋਰੀ ਆਖਿਆ ਔਰ ਆਪ ਚੁਬਾਰਾ ਬਣਿਆ। ਇੱਧਰੇ ਸ਼ਗਨ ਲੱਗਣ ਦੀਆਂ ਤਿਆਰੀਆਂ ਨੇ, ਬੈਂਡ ਵਾਜੇ ਵੱਜ ਰਹੇ ਨੇ, ਹਰਗੋਬਿੰਦ ਸਾਹਿਬ ਨੂੰ ਇਸ਼ਨਾਨ ਕਰਵਾਇਆ, ਸਾਰੇ ਕੱਪੜੇ ਪਾਏ, ਲਾਦੀ ਲੈ ਕੇ ਮਠਿਆਈਆਂ ਦੇ ਡੱਬੇ ਤੇ ਫਰੂਟ ਪਹੁੰਚ ਗਏ। ਸੰਗਤਾਂ ਦੂਰ ਦੂਰ ਤੋਂ ਆ ਰਹੀਆਂ ਨੇ। ਦੋ ਤਿੰਨ ਘੰਟੇ ਪਹਿਲੇ ਦਿੱਲੀ ਵਾਲਾ ਸਿੱਖ ਵੀ ਪਹੁੰਚ ਗਿਆ, ਉਹਨੇ ਗੁਰੂ ਸਾਹਿਬ ਦੇ ਚਰਨਾਂ ਚ ਲਿਜਾ ਕੇ ਚਿੱਠੀ ਰੱਖ ਦਿੱਤੀ। ਗੁਰੂ ਅਰਜਨ ਸਾਹਿਬ ਨੇ ਚਿੱਠੀ ਪੜ੍ਹੀ ਔਰ ਸੰਗਤਾਂ ਨੂੰ ਸੁਣਾ ਦਿੱਤੀ। ਕਹਿਣ ਲੱਗੇ, ਗੁਰਮੁਖ ਦਿੱਲੀ ਦੀ ਸੰਗਤ ਦਾ ਹੁਕਮ ਹੈ ਕਿ ਇਸ ਅਹੰਕਾਰੀ ਦੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ। ਸਾਰੀ ਸੰਗਤ ਨੇ ਇੱਕਮੁੱਠ ਹੋ ਕੇ ਆਵਾਜ਼ ਦੇ ਦਿੱਤੀ, ਮਹਾਰਾਜ ਸੱਚ ਹੈ, ਠੀਕ ਹੈ, ਜੋ ਹੁਕਮ ਕਰਦੇ ਹੋ ਪ੍ਰਵਾਨ ਹੈ। ਗੁਰੂ ਅਰਜਨ ਦੇਵ ਜੀ ਨੇ ਲਾਡੀਆਂ ਨੂੰ ਕਹਿ ਦਿੱਤਾ ਕਿ ਭਾਈ ਦੀਵਾਨ ਚੰਦੂ ਲਾਲ ਸਾਡੇ ਖਿਲਾਫ ਜੋ ਮਰਜ਼ੀ ਕਹਿ ਲੈਂਦਾ, ਸਾਨੂੰ ਕੋਈ ਗਿਲਾ ਨਹੀਂ ਸੀ। ਉਹਨੇ ਗੁਰੂ ਨਾਨਕ ਦੇ ਘਰ ਨੂੰ ਮੋਰੀ ਆਖਿਆ, ਉਸ ਦੀ ਲੜਕੀ ਦਾ ਰਿਸ਼ਤਾ ਨਹੀਂ ਲਿਆ ਜਾਏਗਾ, ਲਾਡੀ ਮੋੜ ਦਿੱਤੇ ਗਏ। ਕਈ ਸੱਜਣ ਇਹ ਗੱਲ ਕਹਿ ਦਿੰਦੇ ਨੇ ਕਿ ਜੀ ਗੁਰੂ ਵੀ ਹਿੱਸੇ ਤੇ ਸੰਗਤ ਦੀ ਕੀ ਹਿੱਸੇ, ਦਰਅਸਲ ਇਹਦਾ ਅਰਥ ਕੁਝ ਹੋਰ ਹੈ, ਬਣਾ ਕੁਝ ਹੋਰ ਲਿਆ ਗਿਆ ਹੈ। ਅਸਲੀਅਤ ਇਹ ਆ ਕਿ ਵੀਹ ਹਿੱਸੇ ਗੁਰੂ ਤੇ ਇੱਕ ਹਿੱਸਾ ਸੰਗਤ ਦਾ, ਇਹ ਰਲ ਕੇ ਬਣ ਜਾਂਦੇ ਨੇ ਇੱਕੀ, ਤੇ ਜੇ ਵਿੱਚੋਂ ਗੁਰੂ ਹੀ ਕੱਢ ਦਈਏ ਤੇ ਫਿਰ ਸੰਗਤ ਰਹਿ ਹੀ ਨਹੀਂ ਜਾਂਦੀ। ਬੰਦਿਆਂ ਦਾ ਕੱਟ ਤੇ ਬਾਜ਼ਾਰਾਂ ਚ ਵੀ ਬੜਾ ਹੈ, ਬੰਦੇ ਦੇ ਪੰਪਾਂ ਚ ਬੜੇ ਬੈਠੇ ਨੇ, ਸਿਨੇਮਿਆਂ ਚ ਬੈਠੇ ਨੇ, ਹਸਪਤਾਲਾਂ ਚ ਬੜਾ ਕੱਟ ਹੈ, ਰੇਲਵੇ ਸਟੇਸ਼ਨਾਂ ਤੇ ਕੋਚ ਸਟੇਸ਼ਨਾਂ ਉੱਤੇ ਮਨੁੱਖਾਂ ਦਾ ਅੰਤ ਕੋਈ ਨਹੀਂ, ਪਰ ਉਹ ਸੰਗਤ ਨਹੀਂ ਕਹੀ ਜਾ ਸਕਦੀ। ਸੰਗਤ ਉਹ ਹੀ ਹੁੰਦੀ ਹੈ ਜਿੱਥੇ ਗੁਰੂ ਹੋਵੇ। ਕਈ ਸੰਗਤ ਨੂੰ ਸਾਨੂੰ ਆਣ ਕੇ ਵਿਆਹ ਸ਼ਾਦੀਆਂ ਚ ਕਹਿੰਦੇ ਗਏ ਨੇ ਕਿ ਚਲੋ ਪੱਬ ਵਿੱਚ ਅਸਾਂ ਤੁਹਾਡਾ ਰਾਗ ਸੁਣਨਾ ਹੈ। ਅਸੀਂ ਕਹਿੰਦੇ ਨਹੀਂ ਭਾਈ, ਅਸੀਂ ਉੱਥੇ ਕੀਰਤਨ ਕਰਾਂਗੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ। ਤੁਸੀਂ ਕੋਈ ਹਾਲ ਬੁੱਕ ਕਰਵਾ ਲਓ, ਉੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਕਰ ਦਿਓ, ਗੁਰੂ ਗ੍ਰੰਥ ਸਾਹਿਬ ਦਾ ਅਸੀਂ ਕੀਰਤਨ ਕਰ ਦਿਆਂਗੇ। ਸੰਗਤ ਉੱਥੇ ਹੈ ਜਿੱਥੇ ਗੁਰੂ ਹੈ। ਤੂੰ ਵੀ ਹਿੱਸੇ ਗੁਰੂ, ਇੱਕ ਹਿੱਸਾ ਸੰਗਤ ਦਾ, ਇਹ ਰਲ ਕੇ ਬਣ ਜਾਂਦੇ ਨੇ ਇੱਕੀ। ਗੁਰੂ ਸੰਗਤ ਦਾ ਹੁਕਮ ਨਹੀਂ ਮੋੜਦਾ, ਸੰਗਤ ਗੁਰੂ ਦਾ ਹੁਕਮ ਪ੍ਰਵਾਨ ਕਰਦੀ ਹੈ। ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ, ਗੁਰੂ ਸਿੱਖ ਹੈ, ਸਿੱਖ ਗੁਰੂ ਹੈ। ਕੋਈ ਜਿਵੇਂ ਤਾਂਬੇ ਤੇ ਤਾਂਬੇ ਦੇ ਪੈਸੇ ਚ ਫਰਕ ਨਹੀਂ, ਜਿਵੇਂ ਸੋਨੇ ਤੇ ਸੋਨੇ ਦੇ ਗਹਿਣੇ ਭੇਦ ਨਹੀਂ, ਜਿਵੇਂ ਪਾਣੀ ਤੇ ਪਾਣੀ ਦੇ ਬੁਲਬਲੇ ਵਿੱਚ ਫਰਕ ਨਹੀਂ, ਇਸੇ ਤਰ੍ਹਾਂ ਸਿੱਖ ਗੁਰੂ ਔਰ ਗੁਰੂ ਦੇ ਸਿੱਖ ਵਿੱਚ ਕੋਈ ਫਰਕ ਨਹੀਂ। ਇਸੇ ਕਰਕੇ ਤਾਂ ਕਹਿੰਦੇ ਨੇ, ਜੋ ਦੀਸੈ ਗੁਰ ਸਿੱਖੜਾ, ਕਿਸ ਨਿਮ ਨਿਮ ਲਾਗਾ ਪਾਏ ਜੀ। ਦੀਵਾਨ ਚੰਦੂ ਲਾਲ ਨੂੰ ਜਦੋਂ ਜਾ ਕੇ ਦੱਸੀ ਲਾਡੀਆਂ ਨੇ ਗੱਲ, ਸਰ ਭਰ ਕੇ ਕੋਲਾ ਹੋ ਗਿਆ। ਕਹਿਣ ਲੱਗਾ, ਮੈਂ ਬਦਲਾ ਲਵਾਂਗਾ, ਅਰਜਨ ਦੇਵ ਨੇ ਮੇਰੀ ਹੱਤਕ ਕੀਤੀ ਹੈ। ਇੱਕ ਬ੍ਰਾਹਮਣ ਪੰਡਿਤ ਮੌਲਵੀ ਕਾਜ਼ੀ ਪ੍ਰਿਥੀ ਚੰਦ ਅੱਗੇ ਵਿਰੋਧੀ ਸੀ, ਨਾਲ ਇੱਕ ਹੋਰ ਭਾਈਵਾਲ ਰਲ ਗਿਆ। ਉਹਨਾਂ ਹੀ ਦਿਨਾਂ ਵਿੱਚ ਅਕਬਰ ਮਰ ਗਿਆ, ਹਿੰਦੁਸਤਾਨ ਦੀ ਰਾਜਗੱਦੀ ਉੱਤੇ ਜਹਾਂਗੀਰ ਬਹਿ ਗਿਆ। ਗੱਦੀ ਉੱਤੇ ਬੈਠੇ ਨੂੰ ਅਜੇ ਇੱਕ ਸਾਲ ਹੋਇਆ ਸੀ, ਜਾਂ ਜਹਾਂਗੀਰ ਦੇ ਪੁੱਤਰ ਖੁਸਰੋ ਨੇ ਬਗਾਵਤ ਕਰ ਦਿੱਤੀ, ਕਿਉਂਕਿ ਅਕਬਰ ਖੁਸਰੋ ਨੂੰ ਗੱਦੀ ਦੇਣ ਦੇ ਹੱਕ ਵਿੱਚ ਸੀ। ਉਹ ਕਹਿੰਦਾ ਸੀ ਸਿੱਧੀ ਪੋਤਰੇ ਨੂੰ ਗੱਦੀ ਦੇਣਿਆ, ਜਹਾਂਗੀਰ ਲਾਇਕ ਨਹੀਂ ਸੀ। ਜਹਾਂਗੀਰ ਇੱਕ ਕਿਤਾਬ ਲਿਖੀ, ਉਸਦਾ ਨਾਂ ਹੈ ਤੌਜ਼ ਕੇ ਜਹਾਂਗੀਰੀ। ਆਪਣੀ ਕਲਮ ਨਾਲ ਉਹਦੇ ਵਿੱਚ ਲਿਖਦਾ ਕਿ ਮੈਂ ਬਟਾਲੀ ਪਿਆਲੇ ਸ਼ਰਾਬ ਦੇ ਰੋਜ਼ ਪੀਂਦਾ ਸਾਂ, ਬਸ ਸਵੇਰ ਤੋਂ ਸ਼ਾਮ ਤੱਕ ਗੁੱਟ ਰਹਿਣਾ ਤੇ ਰਾਤ ਚਲਾਉਂਦੀ ਸੀ। ਮਲਕਾ ਆਜ਼ਮ ਨੂਰ ਜਹਾਂ ਬੇਗਮ, ਹਿੰਦੁਸਤਾਨ ਦੀ ਮਲਕਾ ਆਜ਼ਮ, ਬੜੀ ਹੁਸੀਨ ਸੀ ਤੇ ਜਹਾਂਗੀਰ ਬਸ ਇਹਦੇ ਹੁਸਨ ਵਿੱਚ ਹੀ ਮਸਤ ਸੀ, ਤੇ ਜਾਂ ਸ਼ਰਾਬ ਦੇ ਪਿਆਲਿਆਂ ਵਿੱਚ ਸਹੀ ਮਿਹਣੇ ਉੱਤੇ ਰਾਜ ਕਰਨ ਦੇ ਕਾਬਲ ਨਹੀਂ ਸੀ। ਪਰ ਜਮਹੂਰੀਅਤ ਨਹੀਂ ਸੀ, ਡਿਕਟੇਟਰਸ਼ਿਪ ਸੀ, ਇੰਪੀਰੀਅਲਿਜ਼ਮ ਸੀ। ਜਹਾਂਗੀਰ ਲਿਖਦਾ ਹੈ دیکھیا بڑا دکھی ہے، انہاں لنگر شکایا، لنگر شک کے اگان اتر گیا، چنہاں کے کنڈے جا کے پھڑیا گیا، جہانگیر نے پھڑ کے لاہور لے آن دا حکم دیتا، اے دے ساتھیاں نو گو دے کچے چمڑے مر کے مروا دیتا جائے، گو اور کھوتے دے چمڑے مر کے انہوں مروایا گیا، جدو خسرے نو قطر کر لگے وچ درباری پہ گئے سنا ہو گئی، چنانچہ حکم دیتا خسرو دیا اکھا کڈ کے سو انہ بنا دیتا جائے، خسرو دیا اکھا کڈ کے اس نو انہ کر دیتا گیا، لاہور وچ بہ کے ہن پنڈتاں مولویاں دیوان چندو لال نے پرتھیے نے سازش بنائی، کہہ لگے ہن موقع ہے ارجن دیو نو گرفتار کرواؤن دا، بادشاہ کو چگلی لائی گئی کہ مہاراج گرو نانک دی گدی دا پنجواں وار سرجن دیو انہیں خسرو دی مدد کی دی، انہیں 5000 روپیہ دیتا ہے، انہیں متھے دل ملایا ہے، نارے نے کیسا گرنتھ بنایا ہے، وہ دے وچ اسلام دی نندیا لکھی، اینی سن کے اگ لگ اٹھی جہانگیر نو، کئی لوگ سارا دوش چندو لال تے مردے نے، پر اصل وچ گرو ارجن دیو دا قاتل جہانگیر، جہانگیر لکھ دے اپنی قلم نال تے دریا بیاسا دے کنڈے ارجن دیو تے ہندو سکی رہندا سی، تنہ جمع پیڑیاں تو دی چور دی دکان بڑی گرم سی، گرگتی نو چور دی دکان لکھتا ہے، میں چاہتا سا یا اس نو اسلام وچ لے آواں یا چور دی دکان بند کر دیاں، چنانچہ مینوں پتا لگا انہیں خسرو دی مدد کیتی ہے، میں اسے ویلے حکم دیتا ایدا بال بچہ مرد نہ کھان دے حوالے کیتا جائے اور اینو تسیے دے دے کے قتل کر دیتا جائے، ایس لکھر دے ہوندیاں باقی گنجائش کوئی نہیں رہ جاتی، اسے ویلے جہانگیر نے گرو ارجن دیو دے ورن ایشو کر دیتے، ستگرو سچے بادشاہ دربار آ کے بیٹھے سی، ہلکارا آیا لاہوروں، مہاراج نے شری گنگا جی نو سدیا، بابا بڈھا جی نو سدیا، سنگت نو انتم اپدیش کیتا گیا، بابا جی ہر گوبند نو شستر دھاری بناونا ہے، زمانہ خطرناک آ رہا ہے، سرکار نال ٹکر لینی پوے گی، مسلح بیچ اور کھنجر خرید و بے عمل ظاہر، ٹکرانے تو ہے تیری فقیر سے شہر شاہ، گنگا جی کو اپدیش دیتا، گنگا جی اے شریر دا میلہ کا 4 دن دا ہے، سب کھنڈ وچ میلے ہون گے، سبھا دا ابھیاس کرو، اسی انگ سنگ ہاں، سدکا نو کیا کہ شاید آخری دیدار دے انتم اپدیش کر کے حضور نے چالے پائے، جہانگیر گرو ارجن دیو جی نو یہ طلب کر رہے ہیں،
you
ਅਰਜਨ ਦੇਵ ਜੀ ਨੂੰ ਤਦ ਕੀਤਾ ਗਿਆ ਮਹਾਰਾਜ ਲਾਹੌਰ ਆਏ ਬਾਦਸ਼ਾਹ ਜਹਾਂਗੀਰ ਦੇ ਪਹਿਲੀ ਪੇਸ਼ੀ ਵਿੱਚ ਜਦ ਸਾਹਮਣੇ ਆਏ ਕਹਿੰਦੇ ਨੇ ਚੰਦਨ ਦੀ ਚੌਕੀ ਵਿਛਾ ਕੇ ਬੜੇ ਸਤਿਕਾਰ ਨਾਲ ਬਾਦਸ਼ਾਹ ਨੇ ਬਿਠਾਏ ਕਹਿਣ ਲੱਗਾ ਮਹਾਰਾਜ ਮੈਨੂੰ ਪਤਾ ਲੱਗਾ ਏ ਕਿ ਤੁਸੀਂ ਖੁਸਰੋ ਦੀ ਮਦਦ ਕੀਤੀ ਇੱਕ ਬਾਗੀ ਦੀ ਮਦਦ ਕਰਨ ਵਾਲਾ ਸਰਕਾਰ ਦੀਆਂ ਨਜ਼ਰਾਂ ਵਿੱਚ ਬਾਗੀ ਹੁੰਦਾ ਹੈ ਮਹਾਰਾਜ ਕਹਿਣ ਲੱਗੇ ਬਾਦਸ਼ਾਹ ਜਹਾਂਗੀਰ ਖੁਸਰੋ ਬੜਾ ਦੁਖੀ ਸੀ ਸਾਡੇ ਦਰਬਾਰ ਵਿੱਚ ਆਇਆ ਅਸੀਂ ਉਹਨੂੰ ਲੰਗਰ ਛਕਾਇਆ